सदा सदा बलिहार जाइए सतगुर तां
सदा सदा बलिहार जाइए सतगुर तां सदा सदा बलिहार जाइए सतगुर तां सदा सदा बलिहार जाइए सतगुर तां
सदा सदा बलिहार जाइए सतगुर तो सदा सदा बलिहार जाइए सतगुर तो
बलिहार जाइए सतगुर तो बलिहार जाइए सतगुर तो
बलिहार जाइए सतगुर तो बलिहार जाइए सतगुर तो
सदा सदा बलिहार जाइए सतगुर
सदा सदा बलिहार जाइए सतगुर
सदा सदा बलिहार जाइए सतगुर सदा सदा बलिहार
बार सर्व कला समरथ डोलन ते राखो प्रभु नानक दे कर हाथ याही कुल ते प्रगटा ताही कुल को नाम उन द्वादस गुरिंड को मेरी है प्रेण दिन सुप्रभात तू है ही गावना अजंत सरबत नाओ तेरा त्यारना तू दाता दातार तेरा दिता खावना पवित जना के संग पाप गवावना नानक सद बलिहार बल बल जावना सदा सदा बलिहार जाइए सतगुर तो
सदा सदा बलिहार जाइए सतगुर तो
सदा सदा बलिहार जाइए सतगुर तो सदा सदा बलिहार जाइए ਸਦਾ ਸਦਾ ਬਲਿਹਾਰ
ਸਵਾਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਉਦਰਾ ਸੁਣਤੇ ਉਦਰਾ ਬਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਧ ਕੋ ਤਾਰ ਪਾਨ ਪਾਰ ਉਤਾਰ ਨਾਨਕ ਦਾਸ ਤੇਰੀ ਸਰਣਾਈ
ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ
ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਉਹ ਕਹੋ ਕਬੀਰ ਸਾਧੂ ਕਾ ਪ੍ਰੀਤਮ
ਕਹੋ ਕਬੀਰ ਸਾਧੂ ਕਾ ਪ੍ਰੀਤਮ
ਕਬੀਰ ਸਾਧੂ ਕਾ ਪ੍ਰੀਤਮ
ਕਬੀਰ ਸਾਧੂ ਕਾ ਪ੍ਰੀਤਮ ਕਬੀਰ ਸਾਧੂ ਕਾ ਪ੍ਰੀਤਮ
ਕਬੀਰ ਸਾਧੂ ਕਾ ਪ੍ਰੀਤਮ ਕਬੀਰ ਸਾਧੂ ਕਾ ਪ੍ਰੀਤਮ
ਤਿਸ ਮੂਰਤ ਬਲਿਹਾਰੀ ਤਿਸ ਮੂਰਤ ਬਲਿਹਾਰੀ
ਬਲਿਹਾਰੀ ਤੇ ਮੂਰਤ ਬਲਿਹਾਰੀ
ਉਹ ਜੀ ਸਦਾ ਸਦਾ ਬਲਿਹਾਰ ਜਾਇਆ ਸਤਿਗੁਰ ਸਦਾ ਸਦਾ ਬਲਿਹਾਰ ਜਾਇਆ
ਸਦਾ ਸਦਾ ਬਲਿਹਾਰ ਜਾਇਆ ਸਤਿਗੁਰ ਤੋਂ
ਸਤਿਗੁਰਾਂ ਦੀ ਸਾਜੀ ਨਿਵਾਜੀ ਉਪਸਥਿਤ ਸਾਧ ਸੰਗਤ ਜੀਓ ਆਪ ਬੜੇ ਉੱਤਮ ਭਾਗਾਂ ਵਾਲੇ ਹੋ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਆਪਣੇ ਜੀਵਨ ਦਾ ਲਾਹਾ ਲੈਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਅਸੀਂ ਇਸ ਪਵਿੱਤਰ ਧਰਤੀ ਤੇ ਆਏ ਹਾਂ ਜਿਹੜੀ ਜੁਗਾਂ ਤੋਂ ਤਪੋ ਭੂਮੀ ਆ ਰਿਸ਼ੀਆਂ ਮੁਨੀਆਂ ਸੰਤਾਂ ਸਾਧਾਂ ਦੀ ਗੱਲ ਇੱਕ ਪਾਸੇ ਰਹੀ ਜਿਨ੍ਹਾਂ ਨੇ ਯੁੱਗਾਂ ਤੋਂ ਲੈ ਕੇ ਇੱਥੇ ਤਪ ਕੀਤਾ ਪਰ ਹਰ ਯੁੱਗ ਵਿੱਚ ਸਤਿਗੁਰੂ ਵੀ ਆਪ ਦੇ ਕਰਕੇ ਇਸ ਧਰਤੀ 'ਤੇ ਵਿਚਰਦੇ ਰਹੇ ਇਹਨੂੰ ਪਵਿੱਤਰ ਕਰਦੇ ਰਹੇ ਸ੍ਰੀ ਰਾਮ ਚੰਦਰ ਸੱਚੇ ਪਾਤਸ਼ਾਹ ਜੀ ਬਾਰੇ ਤੇ ਜ਼ਿਕਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸਰੋਵਰ ਬਾਰੇ ਆਉਂਦਾ ਕਿ ਇੱਥੇ ਰਿਸ਼ੀ ਮੁਨੀ ਕਥਾ ਉਹਨਾਂ ਵਿੱਚ ਬਹਿ ਕੇ ਸੱਚੇ ਪਾਤਸ਼ਾਹ ਕਥਾ ਕਰਦੇ ਰਹੇ ਅਤੇ ਇਸ ਸਰੋਵਰ ਵਾਲੀ ਜਗ੍ਹਾ 'ਤੇ ਉਹਨਾਂ ਨੇ ਹਵਨ ਕਰਕੇ ਫਿਰ ਪਸ਼ੌਰ ਤੇ ਲਾਹੌਰ ਤੇ ਚੜ੍ਹਾਈ ਕੀਤੀ ਤੇ ਉਹਨਾਂ ਨੂੰ ਫਤਿਹ ਕੀਤਾ ਰਿਸ਼ੀਆਂ ਮੁਨੀਆਂ ਦੇ ਵਿੱਚ ਬਹਿ ਕੇ ਸਤਿਗੁਰੂ ਜੀ ਇੱਥੇ ਤਪੱਸਿਆ ਕਰਦੇ ਰਹੇ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਹੀ ਫਿਰ ਸੰਤ ਖਾਲਸੇ ਦੀ ਨੀਂਹ ਪਤਾਲ ਵਿੱਚ ਰੱਖ ਕੇ ਫਿਰ ਉਹਨੂੰ ਉੱਪਰ ਤੱਕ ਲਿਆਂਦਾ ਜਿਹਨੂੰ ਕੋਈ ਹਿਲਾ ਨਾ ਸਕੇ। ਫਿਰ ਇਸ ਸੰਤ ਖਾਲਸੇ ਨੂੰ ਬੜੇ ਸਾਰੇ ਵਰ ਦਿੱਤੇ ਔਰ ਇਹ ਕਿਰਪਾ ਕਰਕੇ ਆਖਿਆ ਕਿ ਇਹ ਸੰਤ ਖਾਲਸਾ ਹੌਲੀ ਹੌਲੀ ਫੈਲਦਾ, ਦੇਸਾਂ ਪ੍ਰਦੇਸਾਂ ਵਿੱਚ ਫੈਲ ਜਾਏਗਾ ਤੇ ਸਾਰੀ ਧਰਤੀ ਤੇ ਸੰਤ ਖਾਲਸਾ ਹੋ ਜਾਏਗਾ। ਤੇ ਧਰਮ ਦੀ ਨੀਂਹ ਤੋੜ ਦਿੱਤੀ ਆ, ਧਰਮ ਦੀ ਨੀਂਹ, ਧਰਮ ਦੀ ਜੜ ਲਾ ਦਿੱਤੀ ਆ, ਹੁਣ ਦਿਨੋ ਦਿਨ ਹਰਿਆ ਹੋਏਗਾ, ਵਧੇਗਾ, ਫੁੱਲੇਗਾ। ਇਹ ਵੱਡਾ ਪਰ ਉਪਕਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੀਤਾ ਤੇ ਨਾਲ ਇਹ ਬਚਨ ਕੀਤਾ ਕਿ ਇਹ ਮੰਤਰ ਸ਼ਕਤੀ ਨਾਲ ਮੰਤਰ ਸ਼ਕਤੀ ਦੇ ਨਾਲ ਸੰਤ ਖਾਲਸਾ ਸਾਜਿਆ, ਇਹਨੂੰ ਕੋਈ ਹਿਲਾ ਨਹੀਂ ਸਕਦਾ, ਇਹ ਦਿਨੋ ਦਿਨ ਵਧੇਗਾ। ਜਿਹੜਾ ਇਹਦੀ ਸੇਵਾ ਕਰ ਲਏਗਾ ਉਹਨੂੰ ਬਹੁਤ ਫਾਇਦਾ ਹੋਏਗਾ। ਸੰਤ ਖਾਲਸੇ ਦੀ ਨੀਂਹ ਸਤਿਗੁਰੂ ਰਾਮ ਸਿੰਘ ਨੇ ਇੱਥੇ ਹੀ ਰੱਖੀ ਇਸ ਭੈਣੀ ਸਾਹਿਬ ਤੇ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਤੇ ਉਹਨਾਂ ਦੇ ਵੇਲੇ ਦੇ ਸਾਰੇ ਰੱਬ ਵਰਗੇ ਸਤਿਗੁਰੂ ਵਰਗੇ ਸੰਤ ਸਾਧ ਹੀ ਇੱਥੇ ਜਪ ਤਪ ਕਰਦੇ ਰਹੇ। ਫਿਰ ਸਮਾਂ ਸਤਿਗੁਰੂ ਹਰੀ ਸਿੰਘ ਜੀ ਦਾ ਆ ਗਿਆ ਜਿਨ੍ਹਾਂ ਨੇ ਸਿੱਖੀ ਨੂੰ ਹਰੀ ਭਰੀ ਰੱਖਿਆ। ਫਿਰ ਸਮਾਂ ਸਤਿਗੁਰੂ ਪ੍ਰਤਾਪ ਸਿੰਘ ਵੱਡੇ ਪ੍ਰਤਾਪ ਵਾਲੇ ਦਾ ਆਇਆ ਜਿਨ੍ਹਾਂ ਨੇ ਬਹੁਤ ਜਪ ਤਪ ਆਪ ਕੀਤਾ ਤੇ ਸੰਗਤਾਂ ਕੋਲੋਂ ਕਰਾਇਆ ਔਰ ਉਹਨਾਂ ਨੇ ਇੱਕ ਘੰਟਾ ਇਸ ਨਿਯਮ ਨੂੰ ਵੱਧ ਕੀਤਾ ਕਿ ਜਿਹੜਾ ਇੱਕ ਘੰਟਾ ਨਾਮ ਸਿਮਰਨ ਕਰੂ ਮੈਂ ਉਹਦਾ ਦਰਗਾਹ ਵਿੱਚ ਜਾਮਨ ਹੋਵਾਂਗਾ। ਲੋਕ ਦੇ ਤੇ ਪਰਲੋਕ ਦੇ ਸੁੱਖ ਦੇਣ ਦਾ ਜੁੰਮਾ ਸਤਿਗੁਰਾਂ ਨੇ ਲੈ ਲਿਆ। ਇੰਨਾ ਚੰਗਾ ਨਾਮ, ਨਾਮ ਤੁਲ ਕਸੇ ਅਵਰ ਨਾ ਹੋਏ, ਨਾਨਕ ਗੁਰਮੁਖ ਪਾਵੈ ਗੁਰਮੁਖ ਜਨ ਪਾਵੈ, ਨਾਨਕ ਗੁਰਮੁਖ ਪਾਵੈ ਜਨ ਕੋਏ, ਉਹ ਨਾਮ ਸਤਿਗੁਰੂ ਜਗਜੀਤ ਸਿੰਘ ਨੇ ਫਿਰ ਆਪਣਿਆਂ ਜਿਨ੍ਹਾਂ ਤੇ ਉਹਨਾਂ ਨੂੰ ਤਰਸ ਆਇਆ, ਜਿਨ੍ਹਾਂ ਤੇ ਉਹਨਾਂ ਨੂੰ ਦਇਆ ਆਈ, ਜਿਨ੍ਹਾਂ ਤੇ ਉਹਨਾਂ ਨੇ ਕਿਰਪਾ ਕੀਤੀ, ਉਹਨਾਂ ਨੂੰ ਉਸ ਨਾਮ ਦੇ ਵੇੜੇ ਤੇ ਚਾੜ ਕੇ ਉਸ ਨਾਮ ਨਾਲ ਜੋੜ ਕੇ ਤੇ ਫਿਰ ਸਤਿਗੁਰਾਂ ਨੇ ਇਸ ਨਾਮ ਨੂੰ ਜਪਣ ਲਾ ਦਿੱਤਾ। ਆਖਿਆ ਜਪੋ ਤਗੜੇ ਹੋ ਕੇ ਔਰ ਲੋਕ ਦੇ ਤੇ ਪ੍ਰਲੋਕ ਦੇ ਸੁੱਖਾਂ ਦੇ ਅਧਿਕਾਰੀ ਬਣੋ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਜਗ੍ਹਾ ਜਗ੍ਹਾ ਤੇ ਵਰਨੀਆਂ ਪ੍ਰਯੋਗ ਇਹ ਆਰੰਭੇ ਗਏ ਤੇ ਹੋਏ ਤੇ ਸਤਿਗੁਰੂ ਸਮੇਂ ਦੇ ਮਾਲਕ ਸਤਿਗੁਰੂ ਦਾ ਇੱਕ ਵਾਰੀ ਨਾਂ ਲਈਏ, ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ
ਪਾਤਸ਼ਾਹ।
ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੱਦੀ ਤੇ ਬਹਿਣ ਤੋਂ ਥੋੜੇ ਚਿਰ ਮਗਰੋਂ ਹੀ ਸਰਕਾਰੀ ਅਹਿਲਕਾਰਾਂ ਨੇ ਆ ਕੇ ਪੁੱਛਿਆ, ਬਾਬਾ ਜੀ ਤੁਹਾਡੀ ਕੀ ਵਿਉਂਤ ਬੱਦੀ ਆ, ਹੁਣ ਕੀ ਕਰੋਗੇ ਅੱਗੇ? ਤੇ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਜਿਹੜੀਆਂ ਲੀਆਂ ਸਾਡੇ ਗੁਰੂ ਸਾਹਿਬਾਂ ਨੇ ਪਾਈਆਂ, ਜਿਹੜੀਆਂ ਲੀਆਂ ਸਤਿਗੁਰੂ ਜਗਜੀਤ ਸਿੰਘ ਨੇ ਸਾਨੂੰ ਤੋਰਿਆ ਨਾ, ਉਹਨਾਂ ਤੇ ਹੀ ਤੁਰਨ ਦਾ ਯਤਨ ਕਰਾਂਗੇ, ਉਹਨਾਂ ਤੇ ਹੀ ਤੁਰਨ ਦਾ ਯਤਨ ਕਰਾਂਗੇ। ਉਹੀ ਰਹਿਤ ਮਰਿਆਦਾ, ਉਹੀ ਨਾਮ ਸਿਮਰਨ, ਉਹੀ ਭਜਨ ਬਾਣੀ, ਉਹੀ ਸੇਵਾ ਸਿਮਰਨ। ਤੇ ਸਤਿਗੁਰਾਂ ਨੇ ਉਸੇ ਤਰੀਕੇ ਨਾਲ ਉਹਨਾਂ ਲੀਆਂ ਤੇ ਹੀ ਤੁਹਾਨੂੰ ਸਾਰਿਆਂ ਨੂੰ ਤੋਰਿਆ। ਇੱਕ ਵਾਰੀ ਫਿਰ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ
ਪਾਤਸ਼ਾਹ।
ਸਤਿਗੁਰੂ ਸੰਸਾਰ ਤੇ ਆਉਂਦਾ ਹੀ ਜੀਆਂ ਦੇ ਭਲੇ ਵਾਸਤੇ ਆ। ਇਹ ਸਤਿਗੁਰਾਂ ਨੇ ਸਾਡੇ ਤੇ ਬਹੁਤ ਵੱਡਾ ਪਰ ਉਪਕਾਰ ਕੀਤਾ। ਜਿਨ੍ਹਾਂ ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਆ ਉਹ ਰੁੜਨ ਤੋਂ ਬਚ ਗਏ, ਨਹੀਂ ਤੇ ਉਹ ਜਿਹੜੀ ਹਵਾ ਵਗੀ ਸੀ ਨਾ ਉਹਦੇ ਵਿੱਚ ਵੱਡੇ ਵੱਡੇ ਦਰਖਤ ਰੁੜ ਗਏ, ਬਹੁਤ ਵੱਡੇ ਵੱਡੇ ਉਹ ਰੁੜ ਗਏ ਉਹਦੇ ਵਿੱਚ, ਉਸ ਹੜ ਦੇ ਵਿੱਚ, ਉਸ ਹਨੇਰ ਦੇ ਵਿੱਚ। ਪਰ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਤੇ ਕਿਰਪਾ ਕੀਤੀ ਉਹ ਇਸ ਛਤਰ ਛਾਇਆ ਹੇਠ ਆ ਗਏ, ਉਹ ਸਤਿਗੁਰਾਂ ਦੇ ਚਰਨੀ ਆ ਕੇ ਲੱਗ ਗਏ, ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਕਿਉਂਕਿ ਗੁਰੂ ਦੀਆਂ ਕਿਰਨਾਂ ਅੰਦਰ ਜਾਂਦੀਆਂ, ਗੁਰੂ ਦੀ ਕਿਰਪਾ ਅੰਦਰ ਜਾਂਦੀ ਹੈ ਤਾਂ ਮਨ ਬਣਦਾ। ਜੇ ਗੁਰੂ ਦੀ ਬਖਸ਼ਿਸ਼ ਅੰਦਰ ਨਾ ਜਾਏ, ਕਿਰਪਾ ਨਾ ਅੰਦਰ ਜਾਏ ਤੇ ਮਨ ਨਹੀਂ ਬਣਦਾ। ਇਹ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਵੱਡੀ ਕਿਰਪਾ ਸਾਡੇ ਸਾਰਿਆਂ ਤੇ ਹੋਈ ਆ ਜਿੰਨੇ ਅਸੀਂ ਉਹਨਾਂ ਦੇ ਚਰਨ ਸਰਨ ਵਿੱਚ ਆਏ ਹਾਂ। ਤੇ ਇਸ ਤਰ੍ਹਾਂ ਜਥੇਦਾਰ ਜੀਤ ਸਿੰਘ ਜੀ ਮਲਕ ਫਾਰਮ ਤੋਂ ਉਹ ਕਦੀ ਕਦੀ ਇਸ ਤਰ੍ਹਾਂ ਉਹ ਪੜ੍ਹਦੇ ਹੁੰਦੇ ਸੀ ਜਦੋਂ ਕਿਤੇ ਸਗੋਂ ਸੱਚੇ ਪਾਤਸ਼ਾਹ ਦੇ ਉਪਕਾਰ ਉਹਨਾਂ ਨੂੰ ਚੇਤੇ ਆਉਣ, ਤੇ ਇਸ ਤਰ੍ਹਾਂ ਉਹ ਪੜ੍ਹਦੇ ਹੁੰਦੇ ਸੀ। ਉਹ ਮੇਰੇ ਸਤਿਗੁਰ ਦੇ ਉਪਕਾਰ ਉਹ ਗਿਣੇ ਨਹੀਂ ਜਾਂਦੇ ਜੀ, ਸਤਿਗੁਰ ਦੇ ਉਪਕਾਰ ਗਿਣੇ ਨਹੀਂ ਜਾਂਦੇ ਜੀ,
ਸਤਿਗੁਰ ਦੇ ਉਪਕਾਰ ਗਿਣੇ ਨਹੀਂ ਜਾਂਦੇ ਜੀ, ਸਤਿਗੁਰ ਦੇ ਉਪਕਾਰ ਗਿਣੇ ਨਹੀਂ ਜਾਂਦੇ ਜੀ,
ਮੇਰੇ ਸਤਿਗੁਰ ਦੇ ਉਪਕਾਰ ਗਿਣੇ ਨਹੀਂ ਜਾਂਦੇ ਜੀ, ਸਤਿਗੁਰ ਦੇ ਉਪਕਾਰ ਗਿਣੇ ਨਹੀਂ ਜਾਂਦੇ ਜੀ, ਸਤਿਗੁਰ ਦੇ ਉਪਕਾਰ ਗਿਣੇ ਨਹੀਂ ਜਾਂਦੇ ਜੀ, ਸਤਿਗੁਰ ਦੇ ਉਪਕਾਰ ਗਿਣੇ ਨਹੀਂ ਜਾਂਦੇ ਜੀ।
ਉਹ ਕੀਤੇ ਬੇਸ਼ੁਮਾਰ ਉਹਨਾਂ ਕੀਤੇ ਬੇਸ਼ੁਮਾਰ
ਬੇਸ਼ੁਮਾਰ ਕੀਤੇ ਬੇਸ਼ੁਮਾਰ
ਸਾਡੇ ਗੁਰੂ ਸਾਹਿਬਾਂ ਨੇ ਗੁਰੂਆਂ ਦੀ ਸਿਫਤ ਲਿਖੀ ਹੈ ਗੁਰਬਾਣੀ ਵਿੱਚ, ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ, ਜੇ ਅੱਗੇ ਤੀਰਥ ਹੋਵੇ ਤਾਂ ਮਲ ਹੈ ਛੱਪੜ ਨਹਾਤੇ ਸਗਵੀ ਮਲ ਲਾਏ, ਔਰ ਤੀਰਥ ਪੂਰਾ ਸਤਿਗੁਰੂ ਜੋ ਆਂਦਨ ਹਰ ਹਰ ਨਾਮ ਤੇ ਆਏ, ਉਹ ਆਪ ਛੁੱਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰੇਸ਼ਟ ਛਡਾਏ, ਜਨ ਨਾਨਕ ਤਿਸ ਬਲਿਹਾਰਨ ਜੋ ਆਪ ਜਪੈ ਅਵਰਹ ਨਾਮ ਜਪਾਏ। ਇਹ ਵੱਡੀ ਕਿਰਪਾ ਹੋਈ ਹੈ ਕਿ ਉਸੇ ਲਈ ਤੇ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ ਫਿਰ ਸੰਗਤ ਨੂੰ ਤੋਰਿਆ। ਗੁਰਬਾਣੀ ਵਿੱਚ ਸਿਫਤ ਲਿਖੀ ਹੈ ਸਤਿਗੁਰਾਂ ਦੀ, ਕੱਚਾ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ। ਜਿਨ੍ਹਾਂ ਨੇ ਸਤਿਗੁਰਾਂ ਦੀ ਸਿਫਤ ਨੂੰ ਆਪਣੇ ਕੰਨ ਵਿੱਚ ਸੁਣਿਆ ਤੇ ਗੁਰੂ ਕੋਲ ਆ ਗਏ ਤੇ ਗੁਰੂ ਨੇ ਆਖਿਆ ਭਜਨ ਪੁੱਛ ਲਓ ਨਾਮ ਜਪੋ, ਜਿਨ੍ਹਾਂ ਨੇ ਕੰਨ ਵਿੱਚ ਗੁਰਮੰਤਰ ਸੁਣ ਲਿਆ ਉਹ ਕੱਚ ਤੋਂ ਉਸੇ ਵੇਲੇ ਸੋਨੇ ਦੇ ਬਰਾਬਰ। ਜਿਨ੍ਹੇ ਕੱਚ ਦਾ ਕੀ ਰੇਤ ਆ ਕੀ ਪਹਾਇਆ ਤੇ ਸੋਨੇ ਦਾ ਕੀ ਪਹਾਇਆ, ਇੰਨੀ ਉੱਚੀ ਪਦਵੀ ਉਸੇ ਵੇਲੇ ਹੋ ਗਈ। ਕੱਚਾ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਇੱਕ ਪਾਸੇ ਜ਼ਹਿਰ ਦੀ ਗੱਲ ਕੀਤੀ ਆ, ਜ਼ਹਿਰ ਦੀ ਵਡਿਆਈ ਦੱਸੀ ਆ ਕਿ ਜਿਹੜਾ ਮਰਜ਼ੀ ਖਾਏ ਜ਼ਹਿਰ ਨੇ ਉਹਦਾ ਲਿਹਾਜ਼ ਨਹੀਂ ਕਰਨਾ, ਭਾਵੇਂ ਉਹ ਜਿਹੜਾ ਮਰਜ਼ੀ ਹੋਵੇ ਜ਼ਹਿਰ ਨਹੀਂ ਕਿਸੇ ਦਾ ਲਿਹਾਜ਼ ਕਰਦੀ। ਸ਼ਿਵਜੀ ਭਗਵਾਨ ਨੇ ਜ਼ਹਿਰ ਦਾ ਪਿਆਲਾ ਪੀ ਲਿਆ ਸੀ, ਅੱਜ ਤੱਕ ਉਹਨਾਂ ਦਾ ਗਲ ਸੜ ਕੇ ਕਾਲਾ ਹੋ ਗਿਆ ਹੋਇਆ। ਜ਼ਹਿਰ ਤੇ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਬਿਖ ਦੀ ਵਡਿਆਈ ਆ ਮਾਰ ਦੇਣ ਦੇ ਵਿੱਚ, ਇੱਕੋ ਹੀ ਕੰਮ ਕਰਦੀ ਆ ਕਿ ਉਹ ਮਾਰ ਦਿੰਦੀ ਆ ਕੋਈ ਵਿਰਲਾ ਹੀ ਭਾਵੇਂ ਬਚੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦੂਸਰੇ ਪਾਸੇ ਸਤਿਗੁਰਾਂ ਦਾ ਜਿਹੜਾ ਨਾਮ ਹੈ ਬਿਖ ਤੇ ਅੰਮ੍ਰਿਤ ਹੋਇਓ, ਜਿਹਦੇ ਤੇ ਗੁਰੂ ਦੀ ਇਹ ਕਿਰਪਾ ਹੋ ਗਈ ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਜਿਹਦੇ ਰਸਨਾ ਨਾਲ ਜਪਿਆ ਨਾ ਜਿਵੇਂ ਤੁਸੀਂ ਜਪਦੇ ਆ ਔਰ ਅੰਮ੍ਰਿਤ ਹੋ ਗਿਆ, ਨਹੀਂ ਮਰਨ ਵਾਲਾ ਹੋ ਗਿਆ, ਉਹ ਫਿਰ ਕਦੀ ਵੀ ਨਹੀਂ ਮਰਦਾ। ਜੰਮਣ ਮਰਨਾ ਤਿੰਨ ਕੋ ਜੋ ਹਰ ਲੜ ਲਾਗੇ, ਉਹ ਜੀਵਤ ਸੇ ਪ੍ਰਵਾਨ ਭਏ ਹਰ ਕੀਰਤਨ ਜਾਗੇ। ਜਿਨ੍ਹਾਂ ਨੂੰ ਇਸ ਵਡਿਆਈ ਦਾ ਪਤਾ ਲੱਗ ਗਿਆ ਉਹਨਾਂ ਨੇ ਕਹਿ ਦਿੱਤਾ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਦੁਨੀਆਂ ਸਾਰੀ ਭਾਵੇਂ ਮਰਦੀ ਅਸਾਂ ਮਰਨਾ ਨਹੀਂ ਹੈ, ਉਹ ਸਭ ਦੁਨੀਆਂ ਮਰਦੀ ਆ ਅਸਾਂ ਨਹੀਂ ਮਰਨਾ, ਅਸਾਂ ਨਹੀਂ ਮਰਨਾ, ਦੁਨੀਆਂ ਮਰਦੀ ਆ ਅਸਾਂ ਨਹੀਂ ਮਰਨਾ, ਅਸਾਂ ਨਹੀਂ ਮਰਨਾ, ਮਰਦਾ ਨਹੀਂ। ਫਿਰ ਜੇ ਉਹ ਮਰਦਾ ਨਹੀਂ ਤੇ ਫਿਰ ਜਾਂਦਾ ਕਿੱਥੇ ਆ? ਕਹਿੰਦੇ ਉਹਨੂੰ ਆਪੇ ਹੀ ਪਤਾ ਲੱਗ ਜਾਂਦਾ ਕਿ ਇਸ ਤੋਂ ਬਾਅਦ ਮੈਂ ਜਾਣਾ ਕਿੱਥੇ ਆ। ਜੇ ਨਹੀਂ ਪਤਾ ਲੱਗਦਾ ਤੇ ਸਤਿਗੁਰੂ ਜੀ ਆਪ ਲੈਣ ਆ ਜਾਂਦੇ ਕਿ ਆ ਮੈਂ ਤੈਨੂੰ ਲੈ ਜਾਵਾਂ, ਤੇ ਸਤਿਗੁਰਾਂ ਦਾ ਹੁਕਮ ਵੀ ਆ ਜਿਹੜਾ ਚੜ ਜਾਏਗਾ ਉਹ ਫਿਰ ਵਿੱਚ ਹੀ ਆ ਜਾਏਗਾ, ਤੇ ਜਦੋਂ ਮੈਂ ਆਵਾਂਗਾ ਫਿਰ ਉਹਨੂੰ ਪਿਛਲੇ ਜਨਮਾਂ ਦਾ ਪਤਾ ਲੱਗੇਗਾ। ਉਹ ਜਾਏਗਾ ਹੋਰ ਕਿਤੇ ਵੀ ਨਹੀਂ, ਵਿੱਚ ਹੀ ਆ ਜਾਏਗਾ ਗੁਰੂ ਦੇ ਚਰਨਾਂ ਵਿੱਚ ਹੀ, ਕਿਉਂਕਿ ਇਹ ਅੰਮ੍ਰਿਤ ਆ। ਉਹ ਕਹਿ ਦਿੱਤਾ ਸੀ ਸੂਬਾ ਗਿਆਨੀ ਗਿਆਨ ਸਿੰਘ ਨੇ ਲੁਧਿਆਣੇ, ਤਖਤੇ ਤੇ ਖਲੋ ਕੇ ਜਦੋਂ ਗਲ ਵਿਚ ਫਾਂਸੀ ਦਾ ਰੱਸਾ ਪਾਉਣ ਲੱਗੇ, ਉਹ ਬਿੱਲਿਆ ਤੂੰ ਪਰੇ ਨੂੰ ਮੂੰਹ ਕਰਦਾ, ਸਾਹਮਣੇ ਮੂੰਹ ਕਰ, ਅਸੀਂ ਫੇਰ ਕਿਸੇ ਮਾਤਾ ਦਾ ਪੇਟ ਗੰਦਾ ਕਰਕੇ ਫੇਰ ਆਏ, ਅਸੀਂ ਫੇਰ ਆਏ। ਉਹ ਸਾਡੇ ਸੰਤਾਂ ਭਗਤਾਂ ਨੇ, ਪੁਰਾਣੇ ਭਗਤਾਂ ਨੇ, ਪਹਿਲੇ ਭਗਤਾਂ ਨੇ ਕਹਿਤਾ, ਬਾਬਾ ਮੈਂ ਨਾ ਮਰੋ, ਮਰਬੋ ਸੰਸਾਰਾ, ਅਬ ਮੋਹਿ ਮਿਲਿਆ ਹੈ ਜੀਆਵਣ ਹਾਰਾ। ਜਿਹਨੂੰ ਅੰਮ੍ਰਿਤ ਨਾਮ ਮਿਲ ਗਿਆ ਉਹ ਕਦੀ ਨਹੀਂ ਮਰਦਾ, ਜਦੋਂ ਮਰਜ਼ੀ ਉਹਦਾ ਦੂਸਰਾ ਸਰੀਰ ਧਾਰਨ ਕਰ ਲਿਆ। ਗੁਰੂ ਸਾਹਿਬਾਂ ਗੁਰਬਾਣੀ ਚ ਲਿਖਿਆ ਨਾਮ ਰਹਿਓ, ਕਦੋਂ ਤੋਂ ਸ੍ਰਿਸ਼ਟੀ ਬਣੀ ਆ, ਨਾਮ ਧਰਤੀ ਤੋਂ ਗਿਆ ਨਹੀਂ, ਦੁਨੀਆਂ ਨੂੰ ਪਾਰ ਤੇ ਕਰ ਦਿੱਤਾ। ਜਿਹੜੇ ਜਿਹੜੇ ਦੇ ਨਾਲ ਜੁੜੇ ਨਾਮ ਸਵਾਰ ਹੋਏ ਉਹ ਤੇ ਪਾਰ ਹੋ ਗਏ, ਪਰ ਨਾਮ ਇੱਥੇ ਹੀ ਰਿਹਾ। ਸਾਧੂ ਰਹਿਓ, ਗਏ ਸਾਧੂ ਵੀ ਕਿਤੇ ਨਹੀਂ, ਜਦੋਂ ਪੁਰਾਣੇ ਚੋਲੇ ਨੇ ਨਹੀਂ ਸਾਥ ਦਿੱਤਾ ਨਵਾਂ ਪਾ ਲਿਆ, ਗਏ ਕਿਤੇ ਵੀ ਨਹੀਂ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਪੁਰਾਣਾ ਚੋਲਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਜਦੋਂ ਸਾਥ ਨਾ ਦੇਣ ਲੱਗਿਆ, ਉਹਨਾਂ ਨੇ ਬਦਲਿਆ ਤੇ ਆ ਜਿਹੜਾ ਸਾਹਮਣੇ ਚੋਲਾ ਇਹ ਪਾ ਲਿਆ। ਗੁਰੂ ਵੀ ਚੋਲਾ ਬਦਲਦਾ, ਗੁਰਬਾਣੀ ਵੀ ਸਤਿਗੁਰੂ ਜੀ ਲਿਖਦੇ ਨੇ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ, ਉਹ ਜੁਗ ਜੁਗ ਫੇਰ ਵਟਾਈਏ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਹੇ। ਔਰ ਜਿਨ੍ਹਾਂ ਨੂੰ ਗੁਰੂ ਗਿਆਨ ਦੀਆਂ ਕਿਰਨਾਂ ਬਖਸ਼ੇ ਨਾ, ਉਹ ਗੁਰੂ ਦੀ ਸਰਨ ਵਿੱਚ ਆ ਜਾਂਦੇ ਆ। ਹੋ ਦੇ ਪ੍ਰਤੱਖ ਗੁਰੂ ਜੋ ਵਿਛੜੇ, ਔਰ ਤਿੰਨ ਕੋ ਦਰ ਢੋਈ ਨਾਹੀਂ, ਕਿਹੜੀ ਦਰਗਾਹ ਜਿੱਥੇ ਦਰਵਾਜ਼ਾ ਖੋਲਜੂ, ਜਿੱਥੇ ਉਹ ਚਲੇ ਜਾਣਗੇ। ਆਪਾਂ ਨੂੰ ਪਤਾ ਕਿ ਇੰਨੀ ਹੀ ਗੱਲ ਸਿੱਖ ਭੁੱਖ ਦੇ ਦੁੱਖੋਂ ਲਿਖ ਕੇ ਦੇ ਆਏ ਸੀ ਮਹਾਂ ਸਿੰਘ ਤੇ ਉਹਦੇ ਸਾਥੀ, ਕਿ ਤੂੰ ਨਹੀਂ ਸਾਡਾ ਗੁਰੂ, ਅਸੀਂ ਨਹੀਂ ਤੇਰੇ ਸਿੱਖ। ਉਹਨਾਂ ਨੇ ਇਹ ਗੱਲ ਕਿਉਂ ਲਿਖੀ? ਸੱਚੇ ਪਾਤਸ਼ਾਹ ਹੁਕਮ ਕੀਤਾ ਨਾ ਜਾਓ, ਅੱਠ ਅੱਠ ਦਿਨ ਹੋਰ ਰਹੋ, ਇਹ ਫੌਜਾਂ ਕਾਂ ਕੁੱਤੇ ਹੋ ਜਾਣਗੀਆਂ, ਜਿਹੜਾ ਘੇਰਾ ਪਿਆ, ਜਿਹੜਾ ਇਹ ਸੰਕਟ ਹੈ, ਟਲ ਜਾਏਗਾ। ਆਖਿਆ ਜੀ, ਭੁੱਖ ਦਾ ਦੁੱਖ ਇੰਨਾ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਚਾਰ ਸਵੇਰੇ ਘੇਰਾ ਪਿਆ ਹੋਇਆ, ਪਰੇਸ਼ਾਨੀ ਨੇ ਘੇਰ ਲਿਆ, ਭੁੱਖ ਨੇ ਸਤਾਇਆ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਸਵੇਰੇ ਫਿਰ ਉਹੀ ਅੱਗ ਅੱਗੇ ਝੁਲਸ ਰਹੀ ਆਂਦਰਾਂ ਨੂੰ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਚੰਗਾ ਅੱਠ ਪੈਰ ਤੇ ਰਹਿ ਜਾਓ, ਹੋਰ ਅੱਠ ਪੈਰ ਵੀ ਭੁੱਖ ਦੇ ਦੁੱਖ ਨਾਲ ਨਾ ਗੁਰੂ ਕੋਲ ਰਹਿ ਸਕੇ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਫਿਰ ਤਾਂ ਜਾ ਸਕਦੇ ਆ ਜੇ ਮੇਰੇ ਨਾਲੋਂ ਆਪਣਾ ਨਾਤਾ ਤੋੜ ਲਓ। ਤੇ ਕਿੱਦਾਂ ਨਾਤਾ ਟੁੱਟਦਾ ਦੱਸੋ, ਅਸੀਂ ਤੋੜ ਲੈਂਦੇ ਹਾਂ। ਸਤਿਗੁਰਾਂ ਨੇ ਆਖਿਆ, ਜਿੰਨਾ ਚਿਰ ਸਿੱਖ ਆਪਣੇ ਅੰਦਰੋਂ ਮਨੋ ਨਹੀਂ ਕਹਿੰਦਾ ਨਾ ਕਿ ਤੂੰ ਨਹੀਂ ਮੇਰਾ ਗੁਰੂ, ਮੈਂ ਨਹੀਂ ਤੇਰਾ ਸਿੱਖ, ਉਹਨਾਂ ਚਿਰ ਨਾਤਾ ਨਹੀਂ ਟੁੱਟਦਾ। ਜਦੋਂ ਸਿੱਖ ਇਹ ਗੱਲ ਕਹਿ ਦੇ ਕਿ ਮੈਂ ਨਹੀਂ ਮੰਨਦਾ, ਉਦੋਂ ਨਾਤਾ ਟੁੱਟ ਜਾਂਦਾ, ਉਦੋਂ ਗੁਰੂ ਵੀ ਪਰੇ ਨੂੰ ਫਿਰ ਮੂੰਹ ਕਰ ਲੈਂਦਾ, ਸਤਿਗੁਰ ਨਾਲੋਂ ਫਿਰ ਨਾਤਾ ਟੁੱਟਦਾ। ਇਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਤੂੰ ਨਹੀਂ ਸਾਡਾ ਗੁਰੂ, ਅਸੀਂ ਨਹੀਂ ਤੇਰੇ ਸਿੱਖ। ਇੱਥੋਂ ਆ ਗਏ, ਜਦੋਂ ਸਮਾਂ ਲੰਘਦਾ ਗਿਆ, ਜਿਸ ਵੇਲੇ ਇਹ ਖਤਰਾਣੇ ਦੀ ਢਾਬ ਤੇ ਵਿਸਾਖੀ ਵਿੱਚ ਗਰਮੀ ਦੇ ਦਿਨਾਂ ਚ ਇਹ ਫਿਰ ਜੰਗ ਹੋਇਆ, ਤੇ ਉਸ ਵੇਲੇ ਫਿਰ ਬੀਬੀਆਂ ਮਾਈਆਂ ਨੇ ਜਦੋਂ ਪ੍ਰੇਰਿਆ ਕਿ ਉੱਥੇ ਮਰ ਜਾਣਾ ਸੀ ਜਿਉਂਦੇ ਗੁਰੂ ਦੀ ਸਰਨ ਵਿੱਚ ਨਹੀਂ ਤੇ ਮਰ ਕੇ ਜਾਣਾ ਕਿੱਥੇ ਆ, ਫਿਰ ਜਦੋਂ ਇੱਧਰ ਨੂੰ ਪ੍ਰੇਰਿਆ ਤੇ ਫਿਰ ਉੱਥੇ ਗਏ, ਫਿਰ ਜਾ ਕੇ ਲੜੇ ਗੁਰੂ ਤੋਂ ਮਿਲਣ ਤੋਂ ਪਹਿਲਾਂ ਲੜੇ, ਲੜ ਕੇ ਸ਼ਹੀਦ ਹੋ ਗਏ ਕਹਿ ਦਈਏ, ਮਰ ਗਏ ਕਹਿ ਦਈਏ, ਉਹ ਰੂਹਾਂ ਭੱਜ ਭੱਜ ਕੇ ਜਾਂਦੀਆਂ ਕਿ ਸਾਨੂੰ ਦਰਗਾਹ ਦੇ ਵਿੱਚ ਰਸਤਾ ਦਰਵਾਜ਼ਾ ਖੁੱਲ ਜਾਏ, ਦਰਗਾਹ 'ਚ ਚਲੇ ਜਾਈਏ। ਔਰ ਸਾਡਾ ਇਤਿਹਾਸ ਬੋਲਦਾ, ਸੂਰਜ ਪ੍ਰਕਾਸ਼ ਦੇ ਕਰਤਾ ਜੀ ਲਿਖਦੇ ਨੇ ਕਿ ਉਹ ਰੂਹਾਂ ਦਰਵਾਜ਼ੇ ਨੂੰ ਭੱਜ ਭੱਜ ਕੇ ਜਾਂਦੀਆਂ, ਦਰਵਾਜ਼ਾ ਦਰਗਾਹ ਦਾ ਖੁੱਲਦਾ ਨਹੀਂ। ਲੋਕ ਕਹਿੰਦੇ ਆ ਜੇ ਸਮੇਂ ਦਾ ਗੁਰੂ ਨਹੀਂ ਮੰਨਦਾ ਤੇ ਪਿਛਲੇ ਨੂੰ ਮੰਨ ਲੈਂਦੇ ਆ, ਉਹ ਨੌ ਗੁਰੂ ਸਾਹਿਬਾਨ ਤੇ ਉਸੇ ਹੀ ਦਰਗਾਹ 'ਚ ਬੈਠੇ, ਉਹ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ। ਸਮੇਂ ਦੇ ਮਾਲਕ ਨਾਲ ਹੀ ਗੱਲ ਹੋਈ ਸੀ, ਪਹਿਲਿਆਂ ਨੇ ਦਰਵਾਜ਼ਾ ਹੀ ਨਹੀਂ ਖੋਲਿਆ, ਦਰਵਾਜ਼ਾ ਨਹੀਂ ਖੁੱਲਿਆ। ਬਹੁਤ ਯਤਨ ਕੀਤਾ, ਫੇਰ ਭੱਜ ਕੇ ਉੱਥੇ ਹੀ ਆ ਗਏ ਕਿ ਹੁਣ ਇੱਕ ਯਤਨ ਬਚਿਆ ਕਿ ਮਹਾਂ ਸਿੰਘ ਦੇ ਸਿੱਖ ਦਾ ਦੇਹ ਦਾ ਜਿਹੜਾ ਫਾਇਦਾ ਉਹ ਲੈ ਲਈਏ। ਮਹਾਂ ਸਿੰਘ ਦੇ ਕੰਨ ਵਿੱਚ ਰੂਹਾਂ ਕਹਿੰਦੀਆਂ, ਮਹਾਂ ਸਿਆਂ ਲੁੱਟੇ ਗਏ, ਉਹ ਗੁਰੂ ਤੋਂ ਬਿਨਾਂ ਤੇ ਕੁਛ ਵੀ ਨਹੀਂ ਸਾਡੇ ਪੱਲੇ ਬਚਿਆ, ਉਹ ਇੱਕ ਵਾਰੀ ਮਨਾ ਲਾ ਉਹਨੂੰ, ਸਮੇਂ ਦੇ ਮਾਲਕ ਨੂੰ ਇੱਕ ਵਾਰੀ ਤਰਲਾ ਕੱਢ ਲਾ ਉਹਦਾ। ਔਰ ਫਿਰ ਉਹਦੀਆਂ ਅੱਖਾਂ ਖੁੱਲੀਆਂ, ਫਿਰ ਉਹਨੇ ਅੰਦਰੋਂ ਪੁਕਾਰ ਕੀਤੀ ਆ, ਸੱਚੇ ਪਾਤਸ਼ਾਹ ਅਸੀਂ ਭੁੱਲ ਗਏ ਹਾਂ। ਉਹਨੇ ਫਿਰ ਇਹ ਗੱਲ ਕਹੀ ਆ, ਉਹ ਮੈਂ ਭੁੱਲ ਗਿਆ ਸਤਿਗੁਰੂ ਜੀ, ਉਹ ਮੈਨੂੰ ਬਖਸ਼ੋ ਕਿਰਪਾ ਕਰਕੇ, ਮੈਂ ਭੁੱਲ ਗਿਆ ਸਤਿਗੁਰੂ ਜੀ, ਮੈਨੂੰ ਬਖਸ਼ੋ ਕਿਰਪਾ ਕਰਕੇ, ਮੈਂ ਭੁੱਲ ਗਿਆ ਸਤਿਗੁਰੂ ਜੀ, ਮੈਨੂੰ ਬਖਸ਼ੋ ਕਿਰਪਾ ਕਰਕੇ, ਮੈਂ ਭੁੱਲ ਗਿਆ ਸਤਿਗੁਰੂ ਜੀ, ਮੈਨੂੰ ਬਖਸ਼ੋ ਕਿਰਪਾ ਕਰਕੇ, ਮੈਂ ਭੁੱਲ ਗਿਆ ਸਤਿਗੁਰੂ ਜੀ, ਮੈਨੂੰ ਬਖਸ਼ੋ ਕਿਰਪਾ ਕਰਕੇ, ਕਿਰਪਾ ਕਰਕੇ, ਭੁੱਲ ਗਿਆ ਸਤਿਗੁਰੂ ਜੀ, ਮੈਨੂੰ ਬਖਸ਼ੋ ਕਿਰਪਾ ਕਰਕੇ, ਭੁੱਲ ਗਿਆ ਸਤਿਗੁਰੂ ਜੀ।
ਸਤਿਗੁਰੂ ਜੀ ਸਾਨੂੰ ਬਖਸ਼ੋ ਕਿਰਪਾ ਕਰਕੇ ਮੈਂ ਭੁੱਲ ਗਿਆ ਸਤਿਗੁਰੂ ਜੀ ਬਖਸ਼ੋ ਕਿਰਪਾ ਕਰਕੇ ਮੈਨੂੰ ਬਖਸ਼ੋ ਕਿਰਪਾ ਕਰਕੇ ਮੈਂ ਭੁੱਲ ਗਿਆ ਸਤਿਗੁਰੂ ਜੀ ਮੈਨੂੰ ਬਖਸ਼ੋ ਕਿਰਪਾ ਕਰਕੇ
ਸਤਿਗੁਰਾਂ ਦੇ ਵਾਸਤੇ ਲੜੇ ਸੀ ਜਾ ਕੇ ਇੱਕ ਤਿਲ ਨਹੀਂ ਭੰਜੇ ਕਰ ਲਿਆ ਸਤਿਗੁਰੂ ਜੀ ਆਸਣ ਤੋਂ ਉੱਠੇ ਨੇ ਔਰ ਉਧਰ ਨੂੰ ਤੁਰ ਗਏ ਜਿੱਧਰੋਂ ਸਿੱਖ ਯਾਦ ਕਰਦੇ ਪਏ ਸੀ ਫੇਰ ਸਿੱਖਾਂ ਨੇ ਯਾਦ ਕੀਤਾ ਸਤਿਗੁਰੂ ਕਿੱਡਾ ਪਰਉਪਕਾਰੀ ਔਗਣ ਕੀਤੇ ਹਰ ਨਾ ਚਿਤਾਰੇ ਔਗਣ ਕੀਤੇ ਸਤਿਗੁਰੂ ਚੇਤੇ ਹੀ ਨਹੀਂ ਕਰਦਾ ਫੇਰ ਸੱਚੇ ਪਾਤਸ਼ਾਹ ਉਧਰ ਨੂੰ ਤੁਰ ਪਏ ਗੁਰਬਾਣੀ ਚ ਲਿਖਿਆ ਦੇਵਾ ਪਾਹਨ ਤਾਰੀ ਅਲੇ ਰਾਮ ਕਾਤ ਜਨ ਕਸ ਨਾ ਤਰੇ ਤਾਰੀ ਲੇ ਗਨਕਾ ਬਿਨ ਰੂਪ ਕੁਬਜਾ ਵਿਆਹ ਦਿਆ ਜਾਮਲ ਤਾਰੀ ਅਲੇ ਚਰਨ ਬਧਕ ਜਨ ਤੇਉ ਮੁਕਤ ਭਏ ਏਡੀ ਵੱਡੀ ਗੱਲ ਕਹਿ ਦਿੱਤੀ ਆ ਕਿ ਜਿਨ੍ਹੇ ਗੁਰੂ ਦੇ ਚਰਨਾਂ ਵਿਚ ਤੀਰ ਮਾਰਿਆ ਔਰ ਜਦੋਂ ਆਪਣਾ ਸ਼ਿਕਾਰ ਚੱਕਣ ਗਿਆ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਤੀਰ ਵੱਜਿਆ ਤੇ ਉਹ ਦੇਖ ਕੇ ਫਿਰ ਰੋਣ ਲੱਗ ਪਿਆ ਸੱਚੇ ਪਾਤਸ਼ਾਹ ਘੁੱਟ ਕੇ ਗੱਲ ਨਾ ਲਾ ਲਿਆ ਆਖਿਆ ਨਹੀਂ ਏਦਾਂ ਨਹੀਂ ਸੋਭਦਾ ਜਿਹੜਾ ਮਾਰਦਾ ਪਿਆ ਗੁਰੂ ਨੂੰ ਉਹਦੇ ਤੇ ਵੀ ਕਿਰਪਾ ਕਰਤੀ ਉਹਦੇ ਤੇ ਵੀ ਪਰਉਪਕਾਰ ਕਰਤਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ਣ ਦਾ ਐਸਾ ਮਿਹਰਬਾਨ ਸਤਿਗੁਰੂ ਐਸਾ ਦਇਆਲੂ ਸਤਿਗੁਰੂ ਜਿਹੜਾ ਤੁਹਾਨੂੰ ਮਿਲਿਆ ਸਾਰਿਆਂ ਨੂੰ ਮੈਂ ਉਹ ਸਤਿਗੁਰੂ ਦੀ ਗੱਲ ਕਰਦਾ ਪਿਆ ਤੇ ਸਗੋਂ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਅੰਤਰਜਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਮੈਦਾਨੇ ਜੰਗ ਵਿੱਚ ਗਏ ਨੇ ਲੱਭਦਿਆਂ ਲੱਭਦਿਆਂ ਜਦੋਂ ਮਹਾਂ ਸਿੰਘ ਦਾ ਸਰੀਰ ਲੱਭਿਆ ਤੇ ਵੇਖਿਆ ਤੇ ਉਹ ਸਿੱਖ ਦਾ ਸੀ ਆਪਣੇ ਪੱਟ ਤੇ ਸਿਰ ਰੱਖ ਕੇ ਰਮਾਲੀ ਨਾਲ ਮੂੰਹ ਪੂੰਜ ਕੇ ਤੇ ਉਹਨੂੰ ਹੋਸ਼ ਵਿੱਚ ਲਿਆਂਦਾ ਤੇ ਆਖਿਆ ਮਹਾਂ ਸਿੰਘ ਦੱਸ ਕੀ ਚਾਹੀਦਾ ਦੇਹ ਅਰੋਗ ਕਰਦਿਆਂ ਧਰਤੀ ਦਾ ਰਾਜ ਦੇ ਦਿਆਂ ਆਖਿਆ ਸੱਚੇ ਪਾਤਸ਼ਾਹ ਰਾਜ ਨਾ ਚਾਹੋ ਮੁਕਤ ਨਾ ਚਾਹਾਂ ਮਨ ਪ੍ਰੀਤ ਚਰਨ ਕਮਲ ਆਰੇ ਮੈਨੂੰ ਤੁਹਾਡੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ ਮੈਂ ਭੁੱਲ ਗਿਆ ਸੱਚੇ ਪਾਤਸ਼ਾਹ ਟੁੱਟੀ ਗੰਢ ਲਓ ਤੇ ਸਿੱਖੀ ਬਖਸ਼ੋ ਤੁਹਾਡੇ ਚਰਨਾਂ ਦੇ ਨਾਲ ਬਣੀ ਰਵੇ ਸਿੱਖੀ ਬਖਸ਼ੋ ਜੋੜ ਲਓ ਤੁਹਾਡੇ ਤੋਂ ਬਿਨਾਂ ਤੇ ਦਰਗਾਹ ਚ ਥਾਂ ਨਹੀਂ ਮਿਲਦਾ ਪਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਉਹ ਕਾਗਜ਼ ਵਿਖਾ ਕੇ ਪਾੜ ਕੇ ਆਖਿਆ ਚੰਗਾ ਜਾਓ ਤੁਹਾਨੂੰ ਬਖਸ਼ਿਆ ਕਹਿੰਦੇ ਆ ਕਿ ਉਹ ਰੂਹਾਂ ਗਈਆਂ ਭੱਜ ਕੇ ਦਰਵਾਜ਼ਾ ਫੇਰ ਨਹੀਂ ਖੁੱਲਿਆ ਫੇਰ ਵਾਪਸ ਆ ਗਈਆਂ ਸੱਚੇ ਪਾਤਸ਼ਾਹ ਨੂੰ ਫੇਰ ਅੱਜ ਹੋਈ ਜੀ ਦਰਵਾਜ਼ਾ ਨਹੀਂ ਖੁੱਲਦਾ ਪਿਆ ਉਹ ਕਹਿੰਦੇ ਆ ਤੁਹਾਨੂੰ ਤੇ ਬਖਸ਼ਤਾ ਹੋਏਗਾ ਸਾਨੂੰ ਤੇ ਸਤਿਗੁਰਾਂ ਨੇ ਹੁਕਮ ਨਹੀਂ ਕੀਤਾ ਕਿ ਆ ਜਾਓ ਬਈ ਆਹ ਜਗ੍ਹਾ ਇਹਨਾਂ ਨੂੰ ਦੇ ਦਿਓ ਦਰਗਾਹ ਵਿੱਚ ਕਿਹੜਾ ਥਾਂ ਦੇਣਾ ਆ ਕਿੱਥੇ ਬਿਠਾਉਣਾ ਆ ਕਿਹੜਾ ਇਹਨਾਂ ਦਾ ਆਦਰ ਕਰਨਾ ਸਾਨੂੰ ਏਦਾਂ ਦਾ ਕੋਈ ਹੁਕਮ ਨਹੀਂ ਹੋਇਆ ਫੇਰ ਸੱਚੇ ਪਾਤਸ਼ਾਹ ਹੁਕਮ ਕੀਤਾ ਜਾਓ ਹੁਣ ਤੁਹਾਡੇ ਵਾਸਤੇ ਦਰਵਾਜ਼ੇ ਖੁੱਲੇ ਨੇ ਤੁਹਾਨੂੰ ਉੱਥੇ ਜਗ੍ਹਾ ਮਿਲੇਗੀ ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਏ ਠਾਓ ਫੇਰ ਉਹ ਰੂਹਾਂ ਦੌੜ ਕੇ ਗਈਆਂ ਫੇਰ ਦਰਵਾਜ਼ੇ ਖੁੱਲੇ ਫਿਰ ਆਓ ਜੀ ਹੋਇਆ ਤੇ ਫਿਰ ਉਹਨਾਂ ਦਾ ਮਾਣ ਸਤਿਕਾਰ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਪਰਉਪਕਾਰ ਕੀਤਾ ਵੱਡਾ ਪਰਉਪਕਾਰ ਕੀਤਾ ਪਹਿਲੇ ਗੁਰੂਆਂ ਤੇ ਜਿਹੜੇ ਆਸ ਰੱਖਦੇ ਆ ਕਿ ਖਰੇ ਸਾਨੂੰ ਉਹ ਬਖਸ਼ ਦੇਣਗੇ ਜੋਤ ਤੇ ਇੱਕ ਹੀ ਆ ਜਿਹੜੀ ਸਮੇਂ ਦੇ ਵਿੱਚ ਵਰਤਦੀ ਆ ਸਤਿਗੁਰੂ ਜਗਜੀਤ ਸਿੰਘ ਜੀ ਆਪ ਇਹ ਕਿਰਪਾ ਕਰਦੇ ਹੁੰਦੇ ਸੀ ਉਹਨਾਂ ਨੇ ਪੁਰਾਣਾ ਚੇਤਾ ਕਰਾਉਣਾ ਕਿ ਜਿਹੜੇ ਸਾਡੇ ਵੱਡੇ ਗੁਰੂ ਸਾਹਿਬਾਨ ਹੋਏ ਨਾ ਪਹਿਲਾਂ ਯੁੱਗਾਂ ਵਾਲੇ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਔਰ ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕਿਸਨ ਮਰਾਰ ਕੰਸ ਕਿਰਤਾਰਥ ਕੀਓ ਔਰ ਉਗਰ ਸੈਨ ਕੋ ਰਾਜਾ ਭੈ ਭਗਤਾ ਜਨ ਦਿਓ ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ ਔਰ ਸਾਡੇ ਜਥੇਦਾਰ ਸਾਹਿਬਾਨ ਏਦਾਂ ਪੜ੍ਹਦੇ ਹੁੰਦੇ ਸੀ ਉਹ ਤੂੰ ਜੁਗ ਜੁਗ ਹੁੰਦੜਾ ਆਇਓ ਇਹ ਜੁਗਾਂ ਨੂੰ ਬਣਾਉਣ ਵਾਲਿਆ ਜੁਗ ਜੁਗ ਹੁੰਦੜਾ
ਜੁਗ ਜੁਗ ਹੁੰਦੜਾ ਉਹ ਤੂੰ ਜੁਗ ਜੁਗ ਹੁੰਦੜਾ ਆਇਆ ਜੁਗਾਂ ਨੂੰ ਬਣਾਉਣ ਵਾਲਿਆ ਜੁਗ ਜੁਗ ਹੁੰਦੜਾ ਆਇਆ ਜੁਗਾਂ ਨੂੰ ਬਣਾਉਣ ਵਾਲਿਆ ਜੁਗਾਂ ਨੂੰ ਬਣਾਉਣ ਵਾਲਿਆ ਤੂੰ ਜੁਗ ਜੁਗ ਹੁੰਦੜਾ ਆਇਆ
ਪੁਰਖ ਅਪਰੰਪਰ ਕਰਤਾ ਜੀ ਤੂੰ ਤੁਦ ਜੇ ਵਡਾਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਸੂਰਜ ਏਕੋ ਰੋਤਾ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਆਦੇਸ ਬਾਬਾ ਆਦੇਸ ਆਦ ਪੁਰਖ ਤੇਰਾ ਅੰਤ ਨ ਪਾਇਆ ਕਰ ਕਰ ਦੇਖੇ ਵੇਸ ਸਤਿਗੁਰੂ ਜਦੋਂ ਵੇਸ ਬਦਲਦਾ ਚੋਲਾ ਬਦਲਦਾ ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਹੁੰਦੀ ਆ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਆ ਥੋੜੀ ਜਿਹੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਅੱਜ ਕਰ ਲਓ ਆ ਆਪਣੇ ਲੂਣ ਦਾ ਵਪਾਰ ਕਰਦਿਆਂ ਕਰਦਿਆਂ ਸਤਿਗੁਰਾਂ ਦੀ ਸੋ ਸੁਣ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਸਤਿਗੁਰੂ ਜੀ ਆਏ ਥੋੜੀ ਜਿਹੀ ਗੱਲ ਕਰਨੀ ਆ ਤੇ ਸਤਿਗੁਰਾਂ ਨੂੰ ਅਕਾਲ ਪੁਰਖ ਮੰਨ ਕੇ ਸ੍ਰਿਸ਼ਟੀ ਦਾ ਕਰਤਾ ਹਰਤਾ ਮੰਨ ਕੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਮੰਨ ਕੇ ਤੇ ਉਹਨਾਂ ਦੇ ਚਰਨਾਂ ਵਿੱਚ ਆਪਣਾ ਤਨ ਮਨ ਵੇਚ ਦਿੱਤਾ ਆਖਿਆ ਜੀ ਮੈਂ ਅੱਜ ਤੋਂ ਤੇਰਾ ਮੁੱਲ ਖਰੀਦੀ ਲਾਲਾ ਗੋਲਾ ਤੇਰਾ ਨਾਉ ਸੁਭਾਗਾ ਬੈ ਖਰੀਦ ਬੰਦਾ ਜਨ ਤੇਰਾ ਮੈਂ ਤੁਹਾਡਾ ਮੁੱਲ ਲਿਆ ਹੋਇਆ ਬੰਦਾ ਸਤਿਗੁਰਾਂ ਨੇ ਡੰਡਾ ਲੈ ਕੇ ਮਾਰਿਆ ਬਹੁਤ ਮਾਰਿਆ ਸਾਰੇ ਡੰਡੇ ਤੋਂ ਡਰਦੇ ਚਲੇ ਗਏ ਇਹ ਕੱਲਾ ਖਲੋਤਾ ਰਿਹਾ ਉੱਥੇ ਤੇ ਸੱਜੇ ਪਾਸੇ ਕਹਿੰਦੇ ਨੇ ਜਾਂਦਾ ਨਹੀਂ ਕਹਿੰਦਾ ਕਿੱਥੇ ਜਾਵਾਂ ਜੀ ਤੁਹਾਡਾ ਮੁੱਲ ਖਰੀਦਿਆ ਹੋਇਆ ਜਾਵਾਂ ਕਿੱਥੇ ਸਤਿਗੁਰਾਂ ਨੇ ਫਿਰ ਕਹਿਤਾ ਸੀ ਫਿਰ ਜੇ ਸਾਰੇ ਬਚਨ ਮੰਨ ਲਏ ਅਖੀਰਲਾ ਬਚਨ ਆ ਕਿ ਮੁਰਦੇ ਨੂੰ ਖਾ ਆਖਿਆ ਸੱਤ ਵਚਨ ਸੱਚੇ ਪਾਤਸ਼ਾਹ ਪੈਰਾਂ ਵਾਲੇ ਪਾਸਿਓਂ ਖਾਵਾਂ ਕਿ ਸਿਰ ਵਾਲੇ ਪਾਸਿਓਂ ਸਤਿਗੁਰਾਂ ਨੇ ਹੁਕਮ ਕਰਤਾ ਪੈਰਾਂ ਵਾਲੇ ਪਾਸਿਓਂ ਖਾਣ ਦਾ ਮਨ ਬਣ ਗਿਆ ਜਿਸ ਵੇਲੇ ਪਰਦਾ ਚੱਕਿਆ ਤੇ ਉੱਥੇ ਕੜਾਹ ਪ੍ਰਸ਼ਾਦ ਸੀ ਸਤਿਗੁਰਾਂ ਨੇ ਛਕਿਆ ਆਪਣਾ ਸੀਰ ਪ੍ਰਸਾਦ ਇਹਨੂੰ ਵੀ ਦਿੱਤਾ ਬਚਨ ਮੰਨ ਲਿਆ ਲਿਆ ਕੇ ਆਸਣ ਤੇ ਬਿਠਾ ਕੇ ਪੰਜ ਪੈਸੇ ਨਾਰੀਅਲ ਰੱਖ ਕੇ ਜਿਸ ਵੇਲੇ ਮੱਥਾ ਟੇਕਿਆ ਕਿ ਤੂੰ ਵੱਡਾ ਆ ਬਚਨ ਮੰਨਣ ਵਾਲਿਆ ਔਰ ਮੇਰਾ ਸਭ ਕੁਛ ਤੈਨੂੰ ਦਿੱਤਾ ਅਚਾਨਕ ਹੀ ਮੂੰਹੋਂ ਨਿਕਲ ਗਿਆ ਕਿਉਂਕਿ ਅਸੀਂ ਕਹਿ ਦਿੰਦੇ ਹਾਂ ਕਿ ਨਾ ਭਾਰ ਚੜਾਓ ਜੀ ਇਹ ਪਾਪ ਮੇਰੇ ਤੋਂ ਅਚਾਨਕ ਹੋ ਗਿਆ ਤੁਸੀਂ ਮੈਨੂੰ ਮੱਥਾ ਟੇਕਤਾ ਤੇ ਉਹਨਾਂ ਨੇ ਕਹਿਤਾ ਜੀ ਇਹਨਾਂ ਪੈਰਾਂ ਨੂੰ ਕੋਲ ਹੋ ਜਾਏ ਅਚਾਨਕ ਨਿਕਲ ਗਿਆ ਸਤਿਗੁਰਾਂ ਨੇ ਮੂੰਹ ਤੇ ਹੱਥ ਰੱਖ ਦਿਆ ਆਖਿਆ ਨਾ ਬਾਈ ਹੁਣ ਤੂੰ ਨਹੀਂ ਬੋਲਦਾ ਤੇਰੇ ਵਿੱਚ ਨਾਨਕ ਬੋਲਦਾ ਉਹ ਨਾਨਕ ਜੇ ਇੱਥੇ ਆ ਗਿਆ ਮੈਂ ਗੱਲ ਜਿਹੜੀ ਕਰਦਾ ਪਿਆ ਉਹ ਕਿ ਉਹ ਹੀ ਨਾਨਕ ਭਾਈ ਜਿਉਂਦਿਆਂ ਹੀ ਭਾਈ ਲੈਣੇ ਦੇ ਸਰੀਰ ਵਿੱਚ ਆ ਕੇ ਬਹਿ ਗਿਆ ਤੇ ਜਿਸ ਵੇਲੇ ਉਹਨਾਂ ਗੁਰਬਾਣੀ ਦੀ ਰਚਨਾ ਕੀਤੀ ਤੇ ਉਸ ਵੇਲੇ ਨਾਨਕ ਲਿਖਿਆ ਲੈਣਾ ਨਹੀਂ ਲਿਖਿਆ ਉਸ ਵੇਲੇ ਗੁਰੂ ਅੰਗਦ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਲਿਖਿਆ ਅਰਦਾਸ ਵਿੱਚ ਪਰ ਉਹਨਾਂ ਨੇ ਆਪ ਆਖਿਆ ਨਾਨਕ ਮੇਰੇ ਵਿੱਚ ਮੈਂ ਨਹੀਂ ਹੁਣ ਨਾਨਕ ਹੀ ਬੋਲਦਾ ਇਸੇ ਤਰੀਕੇ ਨਾਲ ਤੀਸਰੇ ਪਾਤਸ਼ਾਹ ਸੱਚੇ ਪਾਤਸ਼ਾਹ ਕਿੰਨੇ ਸਾਲ ਕੱਪੜਾ ਦਾ ਵਪਾਰ ਕਰਦੇ ਰਹੇ ਜਿਸ ਵੇਲੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਜਿਉਂਦੇ ਜਾਗਦੇ ਪ੍ਰਤੱਖ ਗੁਰੂ ਦੀ ਸ਼ਰਨ ਵਿੱਚ ਆਏ ਤੇ ਫਿਰ ਗੁਰੂ ਦੇ ਨਾਲ ਮਿਲ ਕੇ ਜਦੋਂ ਉੱਥੇ ਪਹੁੰਚੇ ਨਾ ਜਿਹੜਾ ਗੁਰਬਾਣੀ 'ਚ ਲਿਖਿਆ ਹੈ ਉਹ ਜੀ ਹਰ ਕਾ ਸੇਵਕ ਹਰਿ ਜਿਹਾ ਤੇ ਭੇਦ ਵਿੱਚ ਕੋਈ ਨਾ ਰਿਹਾ ਸੇਵਕ ਹਰਿ ਜਿਹਾ ਭੇਦ ਵਿੱਚ ਕੋਈ ਨਾ ਰਿਹਾ ਹਰ ਕਾ ਸੇਵਕ ਜਿਹਾ ਭੇਦ ਵਿੱਚ ਕੋਈ ਨਾ ਰਿਹਾ ਹਰ ਹਰਿ ਜਿਹਾ ਭੇਦ ਵਿੱਚ ਕੋਈ ਨਾ ਰਿਹਾ ਸੇਵਕ ਹਰਿ ਜਿਹਾ ਭੇਦ ਵਿੱਚ ਕੋਈ ਨਾ ਰਿਹਾ ਵਰਗਾ ਬਣਾ ਦਿੱਤਾ ਉਹ ਕਿੰਨੇ 72 ਸਾਲ ਦੀ ਉਮਰ ਦੇ ਇੱਕ ਬੰਦੇ ਨੂੰ ਜਦੋਂ ਉਹਨੇ ਬਚਨ ਮੰਨਿਆ ਤੇ ਆਪਣੇ ਵਰਗਾ ਬਿਠਾ ਕੇ ਇਸ ਆਸਣ ਤੇ ਬਿਠਾ ਦਿੱਤਾ ਉਹਨੂੰ ਆਪਣੇ ਵਰਗਾ ਬਣਾ ਦਿੱਤਾ ਸਤਿਗੁਰਾਂ ਨੇ ਬਚਨ ਮੰਨਣ ਵਾਲੇ ਨੂੰ ਗੁਰਬਾਣੀ ਦਾ ਇਹ ਫੈਸਲਾ ਹਰ ਕਾ ਸੇਵਕ ਹਰਿ ਹੀ ਜਿਹਾ ਭੇਦ ਨਾ ਜਾਣ ਉਹ ਮਾਨਸ ਦੇਹਾ ਬੰਦੇ ਦੇ ਵਿੱਚ ਭੇਦ ਨਾ ਸਮਝੋ ਸਤਿਗੁਰੂ ਜਿਉਂਦੇ ਸਤਿਗੁਰੂ ਦੇ ਸਰੀਰ ਵਿੱਚ ਬਿਰਾਜਮਾਨ ਉਹ ਜੋਤ ਹੋ ਗਈ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੱਕ ਜਦੋਂ ਇਹ ਜੋਤ ਪਹੁੰਚੀ ਤੇ ਉਹਨਾਂ ਨੇ ਨਾਨਕ ਲਿਖਿਆ ਤੇਗ ਮਲ ਨਹੀਂ ਲਿਖਿਆ ਤੇਗ ਬਹਾਦਰ ਨਹੀਂ ਲਿਖਿਆ ਦੋਵਾਂ ਨਾਵਾਂ ਨਾਲ ਸਤਿਗੁਰੂ ਜੀ ਮਸ਼ਹੂਰ ਸੀ ਤੇ ਉੱਥੇ ਲਿਖ ਦਿੱਤਾ ਨਾਨਕ ਨਾਨਕ ਜਿੰਨੀ ਗੁਰਬਾਣੀ ਦੀ ਰਚਨਾ ਗੁਰੂ ਤੇਗ ਬਹਾਦਰ ਸੱਚੇ ਪਾਸੇ ਕੀਤੀ ਆਖਿਆ ਨਾਨਕ ਔਰ ਗੁਰੂ ਨਾਨਕ ਨੇ ਕਹਿ ਦਿੱਤਾ ਸੀ ਮੋਲਿਆ ਦਸਵੇਂ ਜਾਮੇ ਬਖਸ਼ਾਂਗੇ ਮਿਲ ਲਵਾਂਗੇ ਹੁਣ ਤੂੰ ਲੁਕਿਆ ਤੈਨੂੰ ਲੁਕਣ ਵਾਲੀਆਂ ਜੂਨਾਂ ਮਿਲਣਗੀਆਂ ਔਰ ਜਾ ਕੇ ਉੱਥੇ ਨਦੇੜ ਜਦੋਂ ਉਹ ਖਰਗੋਸ਼ ਬਣ ਕੇ ਅੱਗੇ ਜਾ ਕੇ ਨਿਕਲਿਆ ਨਾ ਫਿਰ ਸੱਚੇ ਪਾਤਸ਼ਾਹ ਕੱਢ ਕੇ ਪੱਥੇ ਚੋਂ ਤੀਰ ਮਾਰ ਕੇ ਉਹਦੀ ਰੂਹ ਨੂੰ ਉਹਦੇ ਵਿੱਚੋਂ ਕੱਢ ਕੇ ਫਿਰ ਸੰਗਤ ਨਾਲ ਜੋੜਿਆ ਜਦੋਂ ਉਹਨੇ ਕਿਹਾ ਸੱਚੇ ਪਾਤਸ਼ਾਹ ਮੇਲ ਲਿਆ ਦਇਆਲ ਢਹਿ ਪੈ ਦੁਆਰਿਆ ਰੱਖ ਲੈ ਵਹ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਦਸਵੇਂ ਜਾਮੇ ਚ ਕੱਢਾਂਗੇ ਗੁਰੂ ਨਾਨਕ ਨੇ ਕਿਹਾ ਸੀ ਦਸਵੇਂ ਜਾਮੇ ਨੇ ਕੱਢਿਆ ਮੈਂ ਗੱਲ ਕਰਦਾ ਜੋਤ ਉਹ ਉੱਥੇ ਤੁਰੀ ਜਾਂਦੀ ਉਸ ਸਰੀਰ ਵਿੱਚ ਜੋਤ ਉਹੀ ਜੋਤ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਵਿੱਚ ਬਿਰਾਜਮਾਨ ਹੋਈ ਉਹੀ ਜੋਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਿੱਚ ਤੇ ਉਹੀ ਜੋਤ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਵਿੱਚ ਬਿਰਾਜਮਾਨ ਹੋਈ ਉਹੀ ਜੋਤ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵਿੱਚ ਬਿਰਾਜਮਾਨ ਹੋਈ ਮੈਂ ਗੱਲ ਕਰਦਾ ਪਿਆ ਸਤਿਗੁਰੂ ਸਿੱਖ ਦਾ ਲੋਕ ਪਰਲੋਕ ਸਵਰਗ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸਿੱਖੀ ਨੂੰ ਪਾਣੀ ਪਾ ਕੇ ਔਰ ਹਰਿਆਂ ਭਰਿਆਂ ਕਰਦਿਆਂ ਇਹ ਬਖਸ਼ਿਸ਼ ਕੀਤੀ ਤੇ ਉਹਨਾਂ ਦੇ ਉਧਰੋਂ ਆਉਣ ਦਾ ਇੱਥੇ ਵਸਾਉਣ ਦਾ ਭਾਵੇਂ ਪੰਨੇ ਪਾਤਸ਼ਾਹ ਲਿਖਦੇ ਆ ਸਤਿਗੁਰੂ ਸਿੱਖ ਕਾ ਹਲਤ ਪਲਤ ਸਵਾਰ ਹੈ ਇੱਥੇ ਵੀ ਸਵਾਰਦਾ ਤੇ ਉੱਥੇ ਵੀ ਸਵਾਰਦਾ ਤੇ ਨਿਹਚਲ ਦਿੱਤੀ ਉਹਨਾਂ ਜਾਏ ਉੱਥੋਂ ਸਾਰੇ ਸਿੱਖਾਂ ਦੇ ਘਰਾਂ ਚੋਂ ਸਿੱਖਾਂ ਨੂੰ ਲਿਆ ਕੇ ਇੱਥੇ ਜਿਹੜੀ ਆ ਸੱਠਾ ਪਿੰਡਾਂ ਦੀ ਜ਼ਮੀਨ ਖਰੀਦੀ ਹਰਿਆਣੇ ਵਿੱਚ ਉੱਥੇ ਸਿੱਖ ਲਿਆ ਕੇ ਬਿਠਾਏ ਵਸਾਏ ਔਰ ਲੋੜੀਂਦੇ ਉਹਨਾਂ ਦੀ ਮਦਦ ਹਰ ਤਰ੍ਹਾਂ ਦੀ ਕੀਤੀ ਰਾਜਾ ਮਹਾਰਾਜਾ ਨੂੰ ਵੀ ਸੱਚੇ ਪਾਤਸ਼ਾਹ ਨੇ ਪ੍ਰੇਰਿਆ ਪ੍ਰਤੀਤ ਦੀ ਗੱਲ ਆ ਜਿਨ੍ਹਾਂ ਜਿਨ੍ਹਾਂ ਬਚਨ ਮੰਨਿਆ ਉਹਨਾਂ ਨੂੰ ਇਹ ਸੁੱਖ ਹੋ ਗਿਆ ਸਤਿਗੁਰ ਦਾ ਬਚਨ ਇੱਕ ਸਾਡੇ ਬੀਬੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਬੀਬੀ ਹੁਕਮ ਹੀ ਜਿਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ ਜੀ ਸੂਬਾ ਥਾਪਿਆ ਸੀ ਕਦੀ ਉਹਦੇ ਮਨ ਵਿੱਚ ਆਈ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਪੁੱਤਰ ਦੀ ਦਾਤ ਮਿਲੇ ਕਦੀ ਉਹਦੇ ਮਨ ਵਿੱਚ ਆ ਗਈ ਸੀ ਗੱਲ ਕਿ ਜਿਹੜਾ ਮੇਰਾ ਵੀ ਬੁੱਢੇ ਵਾਲੇ ਦਾ ਆਸਰਾ ਬਣੇ ਪਰ ਉਹਨੇ ਵਿਆਹ ਨਹੀਂ ਕਰਾਇਆ ਤੇ ਉਸ ਤੋਂ ਬਾਅਦ ਫਿਰ ਸੱਚੇ ਪਾਤਸ਼ਾਹ ਉਦੋਂ ਜਦੋਂ ਉਹਦੀ ਇੱਛਾ ਖਤਮ ਹੋ ਗਈ ਤੇ ਸੱਚੇ ਪਾਤਸ਼ਾਹ ਉਹਦੀ ਉਹ ਇੱਛਾ ਜਿਹੜੀ ਸੀ ਨਾ ਪਹਿਲਾਂ ਹੋਈ ਜਿਹਦੇ ਮੈਂ ਤੁਹਾਨੂੰ ਨਾਮ ਜਪਿਆ ਜਿਹਦੇ ਵਾਸਤੇ ਫਿਰ ਜਨਮ ਲੈਣਾ ਪੈਣਾ ਸੀ ਸਤਿਗੁਰਾਂ ਨੇ ਆਖਿਆ ਇਹਦਾ ਇਹ ਵੀ ਜਨਮ ਇੱਥੇ ਹੀ ਖਤਮ ਕਰੋ ਸਤਿਗੁਰਾਂ ਨੇ ਆਖਿਆ ਹੁਕਮੀ ਆ ਤੈਨੂੰ ਪੁੱਤਰ ਦਈਏ ਆਹ ਲੈ ਫੜ ਹੈਰਾਨ ਹੋ ਗਈ ਸੱਚੇ ਪਾਤਸ਼ਾਹ ਮੈਂ ਤੇ ਵਿਆਹ ਨਹੀਂ ਕਰਾਇਆ ਜੇ ਪੁੱਤਰ ਹੋ ਗਿਆ ਤੇ ਲੋਕ ਮੈਨੂੰ ਕੀ ਕਹਿਣਗੇ ਸੱਚੇ ਪਾਤਸ਼ਾਹ ਹੁਕਮ ਕੀਤਾ ਚਾਰ ਚੰਨ ਲੱਗ ਜਾਣਗੇ ਤੂੰ ਕੋਈ ਫਿਕਰ ਨਾ ਕਰ ਕਹਿੰਦੀ ਜੀ ਹੁਣ ਮੈਂ ਤੇ ਆਨੰਦ ਵਿਆਹ ਕਰਾਇਆ ਨਹੀਂ ਤੇ ਏਦਾਂ ਪੁੱਤਰ ਹੋਏਗਾ ਤੇ ਸਤਿਗੁਰਾਂ ਨੇ ਆਖਿਆ ਚੰਗਾ ਜਿਹਦੇ ਤੇ ਤੂੰ ਖੁਸ਼ ਹੋਏਗੀ ਤੂੰ ਉਹਨੂੰ ਦੇ ਦੀ ਜਿਹਦੇ ਤੇ ਤੂੰ ਖੁਸ਼ ਹੋਏਗੀ ਪ੍ਰਚਾਰ ਕਰਦੀ ਕਰਦੀ ਪਟਿਆਲੇ ਵਾਲੇ ਪਾਸੇ ਨੂੰ ਉਹ ਚਲੇ ਗਈ ਦੀਵਾਨ ਲਾਉਣ ਦੀ ਕਥਾ ਕੀਰਤਨ ਕਰਦੀ ਕਰਦੀ ਆ ਨਾਭੇ ਵਾਲੇ ਰਾਜੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਉਹ ਰਾਣੀ ਨੇ ਜਦੋਂ ਇਹਦੀ ਗੱਲ ਸੁਣੀ ਨਾ ਤੇ ਉਹ ਕਹਿੰਦੀ ਮੇਰੇ ਘਰ ਦੀਵਾਨ ਲਵਾਓ ਉਹਦੇ ਚਰਨ ਪੋ ਦੀਵਾਨ ਲਵਾਓ ਜਦੋਂ ਉਹਨੇ ਦੀਵਾਨ ਵਿੱਚ ਕਿਹਾ ਮੇਰਾ ਗੁਰੂ ਸਾਰੀਆਂ ਵਥੂਆਂ ਦਾ ਦਾਤਾ ਸਮਰੱਥ ਆ ਮੇਰਾ ਗੁਰੂ ਜੋ ਚਾਹੀਦਾ ਮੰਗੋ ਹੁਣੇ ਮਿਲੇਗਾ ਤੇ ਬੀਬੀ ਨੇ ਇਸ ਤਰ੍ਹਾਂ ਕਿਹਾ ਉਹ ਜੀ ਸਮਰੱਥ ਜੀ ਗੁਰੂ ਮੇਰਾ ਸਰਬ ਕਾਲਾ ਰੱਥ ਜੀ ਗੁਰੂ ਮੇਰਾ ਸਰਬ ਸਤਿਗੁਰੂ ਸਮਰੱਥ ਆ ਲੋਕ ਦੇ ਤੇ ਪ੍ਰਲੋਕ ਦੇ ਸੁੱਖ ਤੇ ਸਿੱਖ ਦੀ ਰਾਖੀ ਕਰਦਾ ਸਤਿਗੁਰੂ ਸਿੱਖ ਦੀ ਵਾਹ ਵੱਲ ਨੀ ਕੋਈ ਵੇਖ ਸਕਦਾ ਗੁਰੂ ਸਾਹਿਬਾਨ ਲੈਦੇ ਨੇ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦੀਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਔਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਘਰ ਜੋ ਗੁਰੂ ਗੁਰੂ ਆਹ ਨਿਸ ਜਪੈ ਦਾਸ ਭੱਟ ਬੇਨਤੀ ਕਹੈ ਜੋ ਗੁਰੂ ਨਾਮ ਰਿੱਧ ਮੈਂ ਧਰੈ ਸੋ ਜਨਮ ਮਰਨ ਦੋਹ ਥੇ ਰਹੇ ਆਖਿਆ ਮੰਗੋ ਕੀ ਚਾਹੀਦਾ ਰਾਣੀ ਕਹਿੰਦੀ ਝੋਲੀ ਭਰ ਦੋ ਕਹਿੰਦੇ ਲੈ ਫੜ ਤੇਰੇ ਘਰ ਪੁੱਤਰ ਹੋਏਗਾ। ਆ ਮੇਰੇ ਸਤਿਗੁਰੂ ਰਾਮ ਸਿੰਘ ਨੇ ਮੈਨੂੰ ਦਿੱਤਾ, ਮੈਂ ਤੈਨੂੰ ਦੇ ਦਿੱਤਾ, ਤੇਰੇ ਘਰ ਪੁੱਤਰ ਹੋਏਗਾ। ਉਮੀਦਵਾਰੀ ਹੋ ਗਈ, ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਦੀ ਸੈਂਸ ਦੀਆਂ ਮਸ਼ੀਨਾਂ ਲਿਆਂਦੀਆਂ ਗਈਆਂ, ਚੈੱਕਅਪ ਕਰਕੇ ਉਹਨਾਂ ਨੇ ਕਹਿਤਾ ਤੇ ਕੁੜੀ ਆ। ਬੀਬੀ ਨੂੰ ਸੱਦ ਲਿਆ, ਤੂੰ ਝੂਠ ਬੋਲਦੀ ਆ। ਉਹਨੇ ਆਖਿਆ ਮੇਰੇ ਗੁਰੂ ਨੇ ਦਿੱਤਾ ਸਮਰੱਥਿਆ ਮੈਨੂੰ ਪ੍ਰਤੀ ਤੇ ਆਪਣੇ ਗੁਰੂ ਤੇ। ਬੜਾ ਸਮਾਂ ਜਿਹੜਾ 9 ਮਹੀਨਿਆਂ ਦਾ ਲੰਘ ਗਿਆ, ਕਈ ਵਾਰੀ ਚੈੱਕਅਪ ਹੋਇਆ। ਅਖੀਰ ਜਦੋਂ ਲਾਸਟ ਵਾਰੀ ਉਹਨੇ ਆਖਿਆ ਬੀਬੀ ਹੁਣ ਜੇ ਤੂੰ ਕੁਛ ਹੋਰ ਕਰ ਸਕਦੀ ਤੇ ਕਰ, ਹੋਣਾ ਪੁੱਤਰ ਚਾਹੀਦਾ। ਉਹਨੇ ਆਖਿਆ ਜਿਹੜੀ ਗੱਲ ਪਹਿਲਾਂ ਕਹੀ ਆ ਨਾ, ਮੈਂ ਮੇਰੇ ਗੁਰੂ ਦਾ ਦਿੱਤਾ ਹੈ, ਮੈਂ ਤੈਨੂੰ ਦਿੱਤਾ ਸਮਰੱਥ ਆ ਮੇਰਾ ਗੁਰੂ, ਉਹ ਪੁੱਤਰ ਹੀ ਹੋਏਗਾ। ਉਹ ਜਿਸ ਵੇਲੇ ਪੁੱਤਰ ਹੋਇਆ, ਅੰਗਰੇਜ਼ ਮੂੰਹ ਚ ਕਲਮਾ ਪਾਉਣ, ਕੁੱਕਿਆਂ ਨੇ ਸਾਨੂੰ ਹਰ ਗੱਲੋਂ ਝੂਠਾ ਕਰਤਾ। ਇਹ ਨਾ ਤੋਪਾਂ ਤੋਂ ਡਰਦੇ ਆ, ਮਰਨ ਤੋਂ ਡਰਦੇ ਆ, ਨਾ ਫਾਂਸੀਆਂ ਤੋਂ ਡਰਦੇ ਆ, ਜੋ ਇਹ ਕਹਿ ਦਿੰਦੇ ਉਹ ਹੋ ਜਾਂਦਾ। ਗਵਾਹੀ ਦਿੰਦਿਆਂ ਇੱਕ ਸਿੱਖ ਨੇ ਕਹਿ ਦਿੱਤਾ ਸੀ, ਸਿੱਖ ਦੇ ਵਰਖਿਲਾਫ਼ ਕੋਈ ਗਵਾਹੀ ਦੇ ਰਿਹਾ ਸੀ ਤੇ ਉਹ ਹੈ ਨੀ ਸੀ ਮੌਕੇ ਤੇ, ਪੈਸਾ ਲੈ ਕੇ ਉਹ ਕਹਿਣ ਡਿਆ ਸੀ। ਉਹ ਸਿੱਖ ਨੇ ਕਹਿਤਾ ਜਸੇਸ਼ਨ ਜੱਜ ਦੇ ਸਾਹਮਣੇ, ਉਹ ਇੰਨੇ ਆ, ਉਹ ਤੂੰ ਕਿੱਥੇ ਸੀ ਉਦੋਂ? ਉਸੇ ਵੇਲੇ ਹੀ ਇੰਨਾ ਹੋ ਗਿਆ। ਉਹਨੇ ਆਖਿਆ ਆਪਣੇ 20 ਰੁਪਏ ਲੈ ਲਓ, ਮੈਨੂੰ ਮੇਰੀ ਅੱਖਾਂ ਵਾਪਸ ਮਿਲ ਜਾਣ, ਮੈਂ ਝੂਠ ਬੋਲਿਆ। ਉੱਥੇ ਮੰਨਣਾ ਪਿਆ। ਮੈਂ ਗੱਲ ਕਰਦਾ, ਉਹ ਫਿਰ ਪੁੱਤਰ ਹੋਇਆ ਉਹਦੇ ਘਰ, 1180 ਕਿੱਲੇ ਬੀੜ ਵਾਲੀ ਜ਼ਮੀਨ ਉਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਨੂੰ ਮੱਥਾ ਟੇਕੀ ਉਸ ਪੁੱਤਰ ਹੋਣ ਦੀ ਖੁਸ਼ੀ ਵਿੱਚ, ਤੇ ਇੱਕ ਵੱਡੀ ਕਾਰ ਰੋਲਸ ਰਾਏ ਤੇ ਬਹੁਤ ਸਾਰਾ ਹੋਰ ਵੀ ਧਨ ਪਦਾਰਥ। ਸਤਿਗੁਰੂ ਸਮਰੱਥ ਆ, ਸਤਿਗੁਰਾਂ ਨੇ ਬੜੇ ਪਾਲ ਪੁਕਾਰ ਕੀਤੇ, ਗਿਣੇ ਨਹੀਂ ਜਾ ਸਕਦੇ। ਕੀ ਧਾਰਨ ਪੜ ਕੇ ਮੈਂ ਸਮਾਪਤੀ ਕਰਦਾ। ਮੇਰੇ ਸਤਿਗੁਰੂ ਦੇ ਉਪਕਾਰ ਗਿਣੇ ਨਹੀਂ ਜਾਂਦੇ, ਗਿਣੇ ਨਹੀਂ ਜਾਂਦੇ, ਸਤਿਗੁਰੂ ਦੇ ਉਪਕਾਰ ਗਿਣੇ ਨਹੀਂ ਜਾਂਦੇ, ਗਿਣੇ ਨਹੀਂ ਜਾਂਦੇ, ਸਤਿਗੁਰੂ ਦੇ ਉਪਕਾਰ ਗਿਣੇ ਨਹੀਂ ਜਾਂਦੇ, ਗਿਣੇ ਨਹੀਂ ਜਾਂਦੇ, ਸਤਿਗੁਰੂ ਦੇ ਉਪਕਾਰ ਗਿਣੇ ਨਹੀਂ ਜਾਂਦੇ, ਗਿਣੇ ਨਹੀਂ ਜਾਂਦੇ, ਸਤਿਗੁਰੂ ਦੇ ਉਪਕਾਰ ਗਿਣੇ ਨਹੀਂ ਜਾਂਦੇ, ਗਿਣੇ ਨਹੀਂ ਜਾਂਦੇ, ਸਤਿਗੁਰੂ ਦੇ ਸਤਿਗੁਰੂ ਦਾ ਨਾਂ ਲਈਏ। ਸਭ ਕਹੋ ਧੰਨ ਸਤਿਗੁਰੂ ਦੇ ਸਿੰਘ ਜੀ,
ਧੰਨ ਸਤਿਗੁਰੂ ਦੇ ਸਿੰਘ।